ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਥ। ਗੱਲਾਂ ਨਾਲ ਅਸੀਂ ਪੂਰੇ ਗੁਰਸਿੱਖ ਬਣੇ ਫਿਰਦੇ ਹਾਂ, ਪੂਰੇ ਸੇਵਕ ਬਣੇ ਫਿਰਦੇ ਹਾਂ, ਪਰ ਉਹ ਗੱਲ ਤਾਂ ਹੈ ਨਹੀਂ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣ। ਸਾਵਰ ਸਿਦਕ ਸ਼ਹੀਦ ਪਰਮ ਬਹੁ ਪਾਉਣਾ, ਇਹ ਤਿੰਨ ਗੱਲਾਂ ਬਹੁਤ ਸਮਝਣ ਨਾਲ ਸੰਬੰਧ ਰੱਖਦੀ। ਸਾਵਰ ਹੋਣਾ ਤੇ ਸਿਦਕੀ ਹੋਣਾ ਤੇ ਸ਼ਹੀਦ ਹੋਣਾ, ਬੋਲਾ ਮੁੱਲ ਖਰੀਦ ਕਾਰੇ ਜੋਗਣਾ। ਇੱਕ ਮਹਾਤਮਾ ਹੋਏ ਨੇ, ਉਹਨਾਂ ਦਾ ਨਾਮ ਸਰਮਦ ਸੀ, ਆਪ ਆਰਮਾਨੀਆ ਦੇ ਰਹਿਣ ਵਾਲੇ ਸੀ, ਵਪਾਰ ਕਰਿਆ ਕਰਦੇ ਸੀ ਜਵਾਨੀ ਦੇ ਵਿੱਚ, ਤੇ ਭਾਰਤ ਵਰਸ਼ ਇੱਥੋਂ ਚੀਜ਼ਾਂ ਲੈ ਜਾਣੀਆਂ, ਈਰਾਨ ਵੇਚ ਦੇਣੀਆਂ, ਈਰਾਨ ਤੋਂ ਆਰਮੇਨੀਆ ਲੈ ਜਾਣੀਆਂ, ਤੇ ਯਹੂਦੀ ਮਤ ਦਾ ਇਹਨਾਂ ਦੇ ਉੱਤੇ ਕੁਛ ਅਸਰ ਸੀ, ਲੇਕਿਨ ਦਰਅਸਲ ਇਹਨਾਂ ਦਾ ਕੋਈ ਧਰਮ ਨਹੀਂ ਸੀਗਾ। ਇੱਥੇ ਜਦ ਆਉਣਾ ਇੱਕ ਗੱਲ ਕਰਦੇ ਸੀ ਕਿ ਸਤਸੰਗ ਬਹੁਤ ਕਰਦਾ ਸੀ, ਆਹ ਠੱਟਾ ਪਿੰਡ ਸਿੰਧ ਦੇ ਅੰਦਰ ਹੈ, ਇੱਥੇ ਜਦ ਆਏ ਇੱਥੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ, ਤੇ ਮਨ ਦੇ ਵਿੱਚ ਇਹ ਲਗਨ ਕਿ ਕੋਈ ਪੂਰਾ ਮਿਲ ਜਾਵੇ, ਕੋਈ ਰੰਗਿਆ ਹੋਇਆ ਮਿਲ ਜਾਵੇ, ਬਖਸ਼ਿਆ ਹੋਇਆ ਮਿਲ ਜਾਵੇ ਤੇ ਮੇਰਾ ਵੀ ਆਧਾਰ ਹੋ ਜਾਵੇ। ਸੋ ਇਹਨਾਂ ਨੇ ਬਹੁਤ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਸ਼ੁਰੂ ਕਰ ਦਿੱਤੀ, ਮੰਡਲੀਆਂ ਦੀਆਂ ਮੰਡਲੀਆਂ, ਸਾਰੇ ਧਰਮਾਂ ਦੇ ਸੂਫੀ ਵੀ, ਹਿੰਦੂ ਸੰਤ ਵੀ, ਹੋਰ ਵੀ ਬੇਅੰਤ ਮਹਾਤਮਾ ਇਹਨਾਂ ਦੇ ਕੋਲ ਜਾਇਆ ਕਰਨ, ਬਹੁਤ ਸੇਵਾ ਕਰਿਆ ਕਰਨ। ਸੇਵਾ ਕਰਨ ਤੋਂ ਬਾਅਦ ਫਿਰ ਛੱਡਣ ਜਾਂਦੇ ਸੀ ਦੂਰ ਤੱਕ, ਜਦੋਂ ਵਿਦਾ ਕਰਨੇ ਉਸ ਵੇਲੇ ਚਰਨਾਂ ਤੇ ਨਮਸਕਾਰ ਕਰਕੇ ਦੋਵੇਂ ਹੱਥ ਜੋੜ ਕੇ ਕਹਿਣਾ ਕਿ ਮਹਾਂਪੁਰਸ਼ੋ ਮੇਰਾ ਇੱਕ ਸਵਾਲ ਹੈ। ਉਹ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਸਵਾਲ ਕਰਨਾ, ਮੈਨੂੰ ਦੱਸਿਓ ਸਾਗਰ ਸਹੀਓ ਕਿਵੇਂ ਤੁਸੀਂ ਤਾਰਿਆ ਪੁੱਛੋ, ਮੈਨੂੰ ਐ ਦੱਸੋ ਤੁਹਾਨੂੰ ਪਰਮੇਸ਼ਰ ਅੱਲਾਹ ਤਾਲਾ ਵਾਹਿਗੁਰੂ ਕਿਵੇਂ ਮਿਲ ਗਿਆ, ਮੈਨੂੰ ਵੀ ਦੱਸੋ। ਦੇਹੋ ਸੰਦੇਸਾ ਸੰਦੇਸਰੋ ਕਹੀਓ ਫਿਰ ਕਹੀਓ, ਜਿਸਮ ਭਾਈ ਮੈਂ ਬਹੁਤ ਸੁਣਤੇ ਕਹੋ ਸੁਹਾਗਨ ਸਹੀ ਹੋ। ਕੋ ਕਹਿਤੋ ਸਾ ਬਾਰ ਬਾਰ ਕੋ ਕਹਿਤੋ ਸਾ ਮਈਓ। ਕਈ ਤਾਂ ਮਹਾਂਪੁਰਸ਼ ਕਹਿੰਦੇ ਨੇ ਵੀ ਬਾਰ ਏ ਬਾਰ ਹੈ, ਅੱਲਾ ਤਾਲਾ ਸਤਵੇਂ ਅਸਮਾਨ ਤੇ ਰਹਿੰਦਾ, ਦੂਰ ਰਹਿੰਦਾ, ਵੈਕੁੰਠ ਵਿੱਚ ਰਹਿੰਦਾ, ਕੋਈ ਕੁਛ ਦੱਸਦਾ। ਕਈ ਮੈਨੂੰ ਇਹ ਦੱਸਦੇ ਨੇ ਕਿ ਅੰਦਰੇ ਰਹਿੰਦਾ। ਵਰਨਾ ਦਿਸਾ ਚੈਨ ਨਾ ਲਿਖੀਐ ਸਵਾਗਨ ਸ਼ਾਂਤ ਭਜੇ, ਤੇ ਦਿਸਦਾ ਨਹੀਂ ਹੈ ਕੋਈ ਚੱਕਰ ਚੈਨ ਵਰਨ ਉਹਦਾ ਹੈ ਨਹੀਂ, ਤੇ ਉਹਨਾਂ ਨੇ ਬੁੱਝਿਆ ਹੋਇਆ ਸਰਵਨਵਾਸੀ ਘੱਟ ਘੱਟ ਵਾਸੀ ਲੇਪ ਨਹੀਂ ਅਲਪੀਓ, ਉਹਨੂੰ ਕੋਈ ਲੇਪ ਨਹੀਂ ਹੈ, ਸਾਰਿਆਂ ਦੇ ਅੰਦਰ ਵੱਸਦਾ। ਨਾਨਕ ਕਹਿ ਸੁਣੋ ਰੇ ਲੋਗਾ ਸੰਤ ਰਸਨ ਕੋ ਵਸੀਓ। ਸੋ ਇਹ ਸਵਾਲ ਕਰ ਦੇਣਾ, ਮਹਾਤਮਾ ਨੇ ਕੋਈ ਯਥਾ ਯੋਗ ਉੱਤਰ ਦੇਣਾ ਪਰ ਉਹਦੀ ਤਸੱਲੀ ਨਾ ਹੋਣੀ। ਸੇਵਾ ਕਰਦਾ ਗਿਆ ਵੀ ਕੋਈ ਨਾ ਕੋਈ ਆਏ ਜਾਏਗਾ ਕਦੇ ਨਾ ਕਦੇ। ਸੋ ਇੱਕ ਦਿਨ ਇੱਕ ਮਹਾਂਪੁਰਸ਼ ਪਹੁੰਚੇ ਹੋਏ ਉਹਦੇ ਕੋਲ ਆ ਗਏ, ਤੇ ਕਈਆਂ ਦਾ ਖਿਆਲ ਹੈ ਕਿ ਸੰਤ ਭੀਖਾ ਜੀ ਆ ਗਏ, ਕਈ ਕਈਆਂ ਦਾ ਨਾਂ ਲੈਂਦੇ ਨੇ, ਪਰ ਕੋਈ ਮਹਾਂਪੁਰਸ਼ ਹੀ ਤੱਤ ਬੇਤਾ ਬ੍ਰਹਮ ਗਿਆਨੀ ਮਹਾਂਪੁਰਸ਼। ਜਦ ਉਹਨਾਂ ਦੇ ਕੋਲ ਸਵਾਲ ਕੀਤਾ, ਉਹ ਕਹਿਣ ਲੱਗੇ ਸਮਾਧ ਤਾਂ ਪਹਿਲਾਂ ਵੀ ਮਹਾਂਪੁਰਸ਼ਾਂ ਦੇ ਪੁੱਛਿਆ ਕਿਸੇ ਦੇ? ਕਹਿੰਦੇ ਹਾਂ ਮਹਾਰਾਜ, ਮੇਰੀ ਤਸੱਲੀ ਨਹੀਂ ਹੁੰਦੀ। ਕਹਿੰਦੇ ਦੇਖ, ਪਰਮੇਸ਼ਰ ਨੂੰ ਮਿਲਣ ਦਾ ਰਸਤਾ ਬੜਾ ਹੀ ਸੁਖਾਲਾ, ਕੋਈ ਔਖਾ ਨਹੀਂ ਹੈਗਾ। ਪਹਿਲਾਂ ਤਾਂ ਉਹ ਤੇਰੇ ਅੰਦਰ ਰਹਿੰਦਾ, ਬਾਹਰ ਨਹੀਂ ਹੈ ਕਿਤੇ ਵੀ, ਬਾਹਰ ਨਾ ਢੂੰਡ। ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਢੂੰਡੇ ਸੋ ਭਰਮ ਭੁਲਾਏ। ਬਾਹਰ ਢੂੰਡਣ ਵਾਲਾ ਭਰਮ ਭੁਲਾ ਦਿੰਦਾ। ਲੇਕਿਨ ਇਹਦੇ ਵਿੱਚ ਇੱਕ ਰੁਕਾਵਟ ਬੜੀ ਜ਼ਬਰਦਸਤ ਇਹ ਹੈ ਕਿ ਇੱਕ ਤੂੰ ਬਣਿਆ ਹੋਇਆ ਹੈ, ਇਹ ਕੰਧ ਬਣੀ ਹੋਈ ਹੈ, ਹਾਂ ਹਾਂ ਭੀਤ ਪਇਓ ਹੈ ਵਿੱਚੋਂ, ਸੁੰਤ ਦੇਸ ਨਿਕਟਈ ਹੈ। ਤਾਂ ਦੇਸ਼ ਨੇੜੇ ਹੀ ਬਿਲਕੁਲ ਹੀ, ਲੇਕਿਨ ਆ ਜਿਹੜੀ ਤੈਂ ਮੈਂ ਦੀ ਕੰਧ ਬਣਾ ਲਈ ਨਾ, ਮੈਂ ਆ, ਮੈਂ ਫਲਾਣਾ ਸਿੰਘ ਆ, ਮੈਂ ਫਲਾਣਾ ਸਿੰਘ, ਐਨ ਪੱਕਾ ਅਧਿਆਸ ਹੋ ਗਿਆ, ਹੈ ਅਸੀਂ ਕੁਛ ਵੀ ਨਹੀਂ, ਐਵੇਂ ਇੱਕ ਕੰਧ ਬਣਾਈ ਹੋਈ। ਭਾਂਬੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੁਰਾਏ। ਪਤਲਾ ਜਿਹਾ ਪੜਦਾ ਪਾਇਆ ਹੋਇਆ, ਇਹ ਜੇ ਜਾਂਦਾ ਰਹੇ ਤਾਂ ਉਹਦੀ ਪ੍ਰਾਪਤੀ ਹੋ ਜਾਂਦੀ। ਇਹਦੇ ਵਿੱਚ ਇੱਕ ਚੀਜ਼ ਹੈ ਜਿਹਨੂੰ ਹਉਮੈ ਕਹਿੰਦੇ, ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾ ਰਹੀ, ਗੁਰਪੂਰੇ ਹਉਮੈ ਭੀਤ ਤੋਰੀ, ਜਾਂ ਨਾਨਕ ਮਿਲੇ ਬਨਵਾਸ। ਇਹਦੇ ਚ ਮੈਂ ਬਣਿਆ ਹੋਇਆ, ਇੱਕ ਖਾਮ ਖਾ ਦਾ ਇੱਕ ਪਰਦਾ ਇਸ ਨੇ ਜੀਵ ਨੇ ਆਪਣੇ ਆਪ ਹੀ ਪਾਇਆ ਹੋਇਆ ਹੈ ਨੀ ਇਹਦੀ ਹਸਤੀ। ਇਹ ਤਾਂ ਪ੍ਰਕਾਸ਼ ਪੈਂਦਾ ਪਰਮ ਚੇਤਨ ਦਾ ਇਸ ਦੇ ਚਿੱਤ ਵਿੱਚ, ਜਦੋਂ ਅਵੇਅਰਨੈਸ ਆਉਂਦੀ ਹੈ ਇਹ ਮੈਂ ਬਣ ਕੇ ਖੜਾ ਹੋ ਜਾਂਦਾ ਹੈ, ਇਹਦੇ ਨਾਲ ਪਰਮੇਸ਼ਰ ਦੇ ਨਾਲ ਵਿਛੋੜਾ ਹੋ ਗਿਆ। ਆਪ ਗਵਾਈ ਹੈ ਤਾਂ ਸੌ ਪਾਈ ਹੈ, ਔਰ ਕੈਸੀ ਚਿਤਰਾਈ। ਫਿਰ ਦੂਸਰੀ ਗੱਲ ਹੈ ਕਿ ਸੌ ਨਦਰ ਕਰ ਦੇਖਾ ਸੌ ਦਿਨ ਲੇਖਾ ਕਾਮਣ ਨੌ ਨਿਤ ਪਾਏ। ਹੈ ਤਾਂ ਇੱਥੇ ਵਾਹਿਗੁਰੂ ਹੈ, ਲੇਕਿਨ ਮੈਂ ਨੇ ਵਾਹਿਗੁਰੂ ਨੂੰ ਢੱਕ ਲਿਆ, ਝੂਠੀ ਮੈਂ। ਜਿਵੇਂ ਪਾਣੀ ਦੇ ਉੱਤੇ ਬੂਰ ਆ ਜਾਵੇ ਪਾਣੀ ਨੂੰ ਢੱਕ ਲੈਂਦਾ, ਐਸੇ ਤਰ੍ਹਾਂ ਇਹ ਝੂਠੀ ਮੈਂ ਦਾ ਜਿਹੜਾ ਅਸਰ ਹੈ ਇਹਨੇ ਪਰਮੇਸ਼ਰ ਦੀ ਜੋਤ ਨੂੰ ਢੱਕ ਲਿਆ। ਹਮੇ ਕਰੀ ਤਾਂ ਤੂੰ ਨਹੀਂ, ਤੂੰ ਹੋਵੇਂ ਹੋਣਾ ਹੈ। ਜਦੋਂ ਮੈਂ ਬਣ ਜਾਂਦਾ ਤਾਂ ਤੂੰ ਉੱਥੋਂ ਖਤਮ ਹੋ ਜਾਂਦਾ, ਤੂੰ ਹੋਵੇਂ ਤਾਂ ਫਿਰ ਮੈਂ ਨਹੀਂ ਹੋਇਆ ਕਰਦਾ। ਬੁੱਝੋ ਗਿਆਨੀ ਬੁੱਝਣਾ, ਇਹ ਕਥ ਕਥਾ ਮਨਵਾ ਬੁੱਝੋ ਕਹਿੰਦੇ ਗੱਲ, ਬੁੱਝਣ ਦਾ ਯਤਨ ਕਰੋ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲਗਮ ਜੈਸੇ ਲਹਿਰ ਮਯੋ ਦਰ ਜਲ ਕੇਵਲ ਜਲ। ਸੁਕਣ ਲੱਗੇ ਸਰਮਦ, ਇਹਦੇ ਵਾਸਤੇ ਸ਼ਿੰਗਾਰ ਬਣਾਉਣਾ ਪੈਂਦਾ। ਕਈ ਤਾਂ ਭੇਖ ਦਾ ਸ਼ਿੰਗਾਰ ਬਣਾਉਂਦੇ ਨੇ, ਕੋਈ ਭਗਵੇਂ ਕੱਪੜੇ ਪਾਉਂਦਾ, ਕੋਈ ਕਾਲਾ ਪਾਉਂਦਾ, ਕੋਈ ਗਲ ਚ ਮਾਲਾ ਪਾਉਂਦਾ, ਕੋਈ ਹੋਰ ਕਿਸੇ ਕਿਸਮ ਦੇ ਭੇਖ ਬਣਾਉਂਦੇ ਨੇ। ਇਹ ਜਿਹੜੇ ਭੇਖ ਨੇ ਪਰਮੇਸ਼ਰ ਨੂੰ ਨਹੀਂ ਪਾਇਆ ਕਰਦੇ। ਉਹਨੂੰ ਪਾਉਣ ਵਾਲਾ ਜਿਹੜਾ ਭੇਖ ਹੈ ਉਹ ਇਸ ਤਰ੍ਹਾਂ ਦਾ, ਸਲਾਈਆਂ ਨੇਤਰਾਂ ਚ ਵਾਰ, ਜਿਹਨੇ ਸ਼ਿੰਗਾਰ ਕਰਨਾ ਹੁੰਦਾ ਸੁਰਮਾ ਨੇਤਰਾਂ ਚ ਪਾਉਂਦੇ ਨੇ। ਲੇਕਿਨ ਅਡਵ ਦਾ ਸੁਰਮਾ ਤੋਂ ਨੇਤਰਾਂ ਚ ਪਾ, ਭੈ ਦੋ ਤਰ੍ਹਾਂ ਦਾ ਹੁੰਦਾ। ਇੱਕ ਤਾਂ ਚੋਰ ਡਾਕੂਆਂ ਸੱਪ ਵਗੈਰਾ ਤੋਂ ਪਾਓ, ਸ਼ੇਰਾਂ ਵਗੈਰਾ ਤੋਂ ਪਾਓ, ਐਸਾ ਭੈ ਨਹੀਂ। ਇੱਕ ਅਡਵ ਦਾ ਹੁੰਦਾ ਪਿਆਰ ਕਰਨ ਵਾਲਾ, ਭੈ ਚ ਰਹਿੰਦਾ, ਗੁਸਤਾਖ ਨਹੀਂ ਹੋਇਆ ਕਰਦਾ। ਸੋ ਉਹਦੇ ਅਡਵ ਦਾ ਨੇਤਰਾਂ ਦੇ ਅੰਦਰ ਸੁਰਮਾ ਪਾ ਲੈ, ਭਾਵਕਾ ਕਰ ਸ਼ਿੰਗਾਰੋ ਤੇ ਪਿਆਰ ਵਿੱਚ ਹਰ ਵਕਤ ਖਿੱਚ ਚ ਰਹਿ, ਹਰ ਵਕਤ ਤੈਨੂੰ ਮਿਲਣ ਦੀ ਤਾਂਘ ਰਹੇ ਤੇ ਖਿੱਚ ਵਿੱਚ ਰਹਿ। ਗਿਆਨੜੀਏ ਮਾਨੜਾ ਕਾਏ ਕਰੇ ਆਪਣੜਾ ਕਰ, ਹਰ ਰੰਗੋ ਕੀ ਨਾ ਮਿਲੇ। ਹੈਗਾ ਤਾਂ ਅੰਦਰ ਤੂੰ ਪਿਆਰ ਕਿਉਂ ਨਹੀਂ ਮਾਣਦਾ, ਸਭ ਨੇੜੇ ਧਨ ਕਮਲੀਏ ਬਾਹਰ ਕਿਆ ਟੁੰਡੇ ਪੈ ਗਿਆਂ ਦੇ ਸਲਾਈਆਂ ਨੈਣੀ ਪਾਪਕਾ ਕਰ ਸਿਕਾਰੋ ਤਾਂ ਸੁਹਾਗਣ ਜਾਣੀਆਂ ਲਾਗੀ ਜਾਨ ਸੌ ਤਰੇ ਪਿਆ। ਸੋ ਇਸ ਤਰ੍ਹਾਂ ਜੁਗਤ ਸਮਝਾ ਦਿੱਤੀ ਕਿ ਸਰਵਦ ਪਰਮੇਸ਼ਰ ਪਿਆਰ ਦਾ ਭੁੱਖ ਹੈ, ਸੱਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ, ਤੂੰ ਪਿਆਰ ਵਿੱਚ ਉਹਦੇ ਹੋ ਜਾ, ਪਿਆਰ ਦੇ ਬਦਲੇ ਉਹ ਪਿਆਰ ਦਿੰਦਾ, ਤੇਰੇ ਅੰਦਰ ਖਿੱਚ ਹੋਏਗੀ ਉਹਦੀ, ਉਧਰੋਂ ਵੀ ਖਿੱਚ ਹੋ ਜਾਏਗੀ, ਫਿਰ ਤੁਹਾਡਾ ਮੇਲ ਹੋ ਜਾਏਗਾ। ਇਸੇ ਤਰ੍ਹਾਂ ਮਹਾਂਪੁਰਸ਼ ਉਪਦੇਸ਼ ਦੇ ਕੇ ਚਲੇ ਗਏ, ਪਹਿਲਾਂ ਹੀ ਬ੍ਰਹਮ ਗਿਆਨ ਚ ਪਹੁੰਚਾ ਦਿੱਤਾ, ਐਸਾ ਪਿਆਰ ਲੱਗਿਆ, ਸਾਰੀ ਦੌਲਤ ਬੜਾ ਪੈਸਾ ਸੀ ਸਾਰਾ ਸੰਤਾਂ ਦੀ ਸੇਵਾ ਤੇ ਖਰਚ ਕਰਕੇ ਦਿੱਲੀ ਆ ਗਿਆ, ਇੱਥੇ ਰਹਿੰਦਾ ਬਹੁਤ ਦੁਨੀਆ, ਉਹਦੇ ਪਾਸ ਜਾਣਾ ਸ਼ੁਰੂ ਹੋ ਗਈ। ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਪਹਿਲਾਂ ਇਹ ਰੰਗਦੇਵ ਨੇ ਸ਼ਹੀਦ ਕਰਿਆ ਸੀ, ਇੱਥੇ ਰਹਿੰਦਾ ਹੈ ਤਾਂ ਆਪਣੀ ਬੇਪਰਵਾਹੀ ਚ ਰਹਿੰਦਾ, ਰੰਗ ਲੱਗ ਗਿਆ, ਪਰਮੇਸ਼ਰ ਦੇ ਪਿਆਰ ਵਿੱਚ ਹਰ ਵਕਤ ਰਹਿੰਦਾ। ਇੱਥੇ ਤੱਕ ਹੋ ਗਿਆ ਕਿ ਸਰੀਰ ਦੀ ਸੁੱਧ ਬੁੱਧ ਭੁੱਲ ਗਿਆ, ਕੱਪੜੇ ਪਹਿਨਣੇ ਭੁੱਲ ਗਿਆ, ਬ੍ਰਹਿਣਾ ਸ਼ੁਰੂ ਕਰ ਦਿੱਤਾ ਰਹਿਣਾ ਨੰਗਾ ਇਸਨੇ, ਤੇ ਰੰਗਦੇਵ ਨੂੰ ਸ਼ਿਕਾਇਤਾਂ ਹੋਈਆਂ ਵੀ ਕਿ ਇੱਥੇ ਫਕੀਰ ਰਹਿੰਦਾ ਹੈ, ਨੰਗਾ ਰਹਿੰਦਾ, ਉਹਨੂੰ ਬਹੁਤ ਵਾਰੀ ਕਿਹਾ ਵੀ ਉਹ ਕੱਪੜਾ ਪਾਇਆ ਕਰੇ ਪਰ ਉਹ ਪਾਉਂਦਾ ਨਹੀਂ। ਉਹਨੇ ਵੱਡੇ ਕਾਜੀ ਨੂੰ ਜਿਹਦਾ ਨਾਮ ਕਵੀ ਸੀ ਉਹਨੂੰ ਭੇਜ ਦਿੱਤਾ ਵੀ ਜਾ ਤੂੰ ਉਹਨੂੰ ਜਾ ਕੇ ਕਹਿ ਵੀ ਕੱਪੜੇ ਪਾ ਲੈ। ਉੱਥੇ ਚਲੇ ਗਿਆ, ਜਾ ਕੇ ਕਹਿੰਦਾ ਸਰਮਦ ਬਾਦਸ਼ਾਹ ਦਾ ਹੁਕਮ ਹੈ ਤੂੰ ਕੱਪੜੇ ਪਾ ਲੈ। ਤੂੰ ਕਿਉਂ ਨਹੀਂ ਕੱਪੜੇ ਪਾਉਂਦਾ? ਕਹਿੰਦਾ ਕਾਹਦੇ ਕੱਪੜੇ ਪਾਵਾਂ, ਕਹਿੰਦਾ ਕਵੀ ਸ਼ੈਤਾਨ ਹੋ ਗਿਆ। ਸੋ ਬੜਾ ਉਹਨੇ ਗੁੱਸਾ ਕਰਦਾ ਵੀ ਮੈਨੂੰ ਇਹ ਸ਼ੈਤਾਨ ਕਹਿੰਦਾ, ਚੀਫ ਜਿਹੜਾ ਮੈਂ ਹਾਂ ਸਾਰੇ ਫੈਸਲੇ ਕਰਨ ਵਾਲਾ, ਬਾਦਸ਼ਾਹ ਕੋਲ ਰੰਗਦੇਵ ਕੋਲ ਆ ਗਿਆ ਫੇਰ ਸ਼ਿਕਾਇਤ ਕਰ, ਉਹਨੇ ਗੌੜੀ ਨਾ ਕੁਛ। ਉਹਦੇ ਬਾਅਦ ਇੱਕ ਦਿਨ ਜਾਮਾ ਮਸਜਿਦ ਨੂੰ ਜਾਂਦਾ, ਜਾਂਦੇ ਜਾਂਦੇ ਨਾਲ ਉਹ ਬੈਠਾ, ਕਹਿੰਦਾ ਉਹ ਦੇਖੋ ਜੀ ਸਾਹਮਣੇ ਨੰਗਾ ਖੜਾ। ਔਰੰਗਜ਼ੇਬ ਨੇ ਇੱਕ 2 ਗਜ ਦਾ ਕੱਪੜਾ ਉਹਦੇ 'ਤੇ ਭਗਾ ਕੇ ਮਾਰਿਆ, ਹਾਥੀ 'ਤੇ ਜਾਂਦੇ ਨੇ, ਕਹਿੰਦਾ ਫਕੀਰ ਸਾਈਂ ਟੇੜ ਪਾੜਾ ਨੰਗਾ ਨਹੀਂ ਚੰਗਾ ਲੱਗਦਾ, ਇਹਨੇ ਸਿਰ 'ਤੇ ਬੰਨ ਲਿਆ। ਜਦ ਮੁੜ ਕੇ ਆਇਆ ਫਿਰ ਉਵੇਂ ਨੰਗਾ ਖੜਾ, ਕਹਿੰਦਾ ਮੈਂ ਤੈਨੂੰ ਕੱਪੜਾ ਦਿੱਤਾ ਸੀ ਅਤੇ ਤੂੰ ਸਿਰ 'ਤੇ ਬੰਨ ਲਿਆ ਅਤੇ ਟੇੜ ਕਿਉਂ ਨਹੀਂ ਪਾਇਆ? ਕਹਿਣ ਲੱਗਾ ਔਰੰਗਜ਼ੇਬ ਤੈਂ ਸਰੋਪਾ ਦਿੱਤਾ ਨਾ, ਸਰੋਪੇ ਸੀਸ 'ਤੇ ਬੰਨੀ ਦੇ ਹੁੰਦੇ ਨੇ, ਲੱਕ ਨਾਲ ਨਹੀਂ ਬੰਨੀ ਦੇ ਹੁੰਦੇ, ਬੇਅਦ ਵੀ ਹੁੰਦੀ ਹੈ ਉਹਦੀ। ਜਵਾਬ ਨਹੀਂ ਆਇਆ। ਇਸ ਤਰ੍ਹਾਂ ਅੰਦਰੋਂ ਚਾਹੁੰਦਾ, ਇੱਕ ਦਿਨ ਜਾਣ ਲੱਗਿਆ ਨਵਾਜ਼ 'ਤੇ, ਅਤੇ ਉੱਥੇ ਜਾਂਦਾ ਜਾਂਦਾ ਹਾਥੀ ਕਢਾਤਾ, ਕਹਿੰਦੇ ਮਹਾਰਾਜ ਇਹਦੇ ਨਾਲ ਤਾਂ ਗੱਲ ਕਰੋ ਚੰਗੀ ਤਰ੍ਹਾਂ ਨਾਲ, ਨਵਾਜ਼ੀ ਜਾਂਦੇ ਨੇ ਅਤੇ ਇੱਥੇ ਬ੍ਰਹਿਣਾ ਬੈਠਾ ਤਮਾਸ਼ਾ ਕਰਿਆ ਹੋਇਆ ਇਹਨੇ, ਕਿਉਂਕਿ ਦੋਹਾਂ ਦਾ ਜੋੜ ਨਹੀਂ ਆਇਆ ਕਰਦਾ। ਸੋ ਉਸਨੇ ਔਰੰਗਜ਼ੇਬ ਨੇ ਕੰਬਲ ਕੋਲ ਪਿਆ ਉਤਰ ਕੇ ਆ ਗਿਆ, ਕਹਿੰਦਾ ਫਕੀਰ ਸਾਈਂ ਤੂੰ ਕੰਬਲ ਕਿਉਂ ਨਹੀਂ ਲੈਂਦਾ ਉੱਤੇ, ਜਾਂ ਤੇਰੇ ਕੋਲ ਪਿਆ, ਤੂੰ ਨੰਗਾ ਕਿਉਂ ਬੈਠਾ, ਚੰਗਾ ਲੱਗਦਾ ਇੱਥੇ? ਸਾਰੇ ਇੱਥੇ ਨਵਾਜ਼ੀ ਆਉਂਦੇ ਨੇ। ਉਹ ਕਹਿੰਦਾ ਤੂੰ ਦੇ ਦੇ ਮੈਨੂੰ ਫੁਰਸਤ ਨਹੀਂ ਕੰਬਲ ਲੈਣ ਦੀ। ਜਿਸ ਵਾਰ ਚੱਕ ਕੇ ਦੇਣ ਲੱਗਿਆ ਕੀ ਦੇਖਦਾ, ਕੰਬਲ ਦੇ ਥੱਲੇ ਉਹਦੇ ਪਿਓ ਦਾ ਸਿਰ ਪਿਆ, ਭਰਾਵਾਂ ਦੇ ਸਿਰ ਪਏ ਨੇ, ਹੋਰ ਬੇਅੰਤ ਸਿਰ ਨੇ, ਜਿੰਨੇ ਕਤਲ ਕਰੇ ਸੀ ਸਾਰਿਆਂ ਦੇ ਸਿਰ ਪਏ ਨੇ, ਢੱਕੀ ਬੈਠਾ। ਕਹਿੰਦਾ ਦੇ ਦੇ ਦਿੰਦਾ ਕਿਉਂ ਨਹੀਂ, ਰੱਖ ਕਿਉਂ ਦਿੱਤਾ? ਕਹਿੰਦਾ ਤੇਰੇ ਪਾਪ ਢਕਾਂ ਕਿ ਮੈਂ ਆਪਣਾ ਤਨ ਢਕਾਂ। ਸੋ ਐਸਾ ਮਹਾਂਪੁਰਸ਼ ਸੀ, ਜਦੋਂ ਇਸਨੇ ਵਾਰ ਵਾਰ ਐਸੀਆਂ ਗੱਲਾਂ ਹੋਈਆਂ। ਇੱਕ ਦਿਨ ਇੱਕ ਖੱਤਰੀਆਂ ਦਾ ਮੁੰਡਾ, ਇਹਦਾ ਸੇਵਕ ਸੀ, ਉਹਦੇ ਮਾਂ ਬਾਪ ਨੇ ਕਿਹਾ ਵੀ ਤੇਰਾ ਵਿਆਹ ਕਰਨਾ, ਤੂੰ ਉਹਨਾਂ ਨੂੰ ਕਹੀਂ ਪੀਰ ਜੀ ਨੂੰ ਵੀ ਕੁਛ ਕਰਨ ਸਾਡੇ ਵਾਸਤੇ, ਪੈਸਾ ਨਹੀਂ ਹੈ। ਪੀਰ ਕੋਲ ਆ ਗਿਆ, ਕਹਿੰਦਾ ਪੀਰ ਜੀ ਮੇਰਾ ਵਿਆਹ ਹੈ, 10,000 ਰੁਪਈਆ ਚਾਹੀਦਾ। ਕਹਿੰਦੇ 10,000 ਤਾਂ ਬਹੁਤਾ ਹੁੰਦਾ? ਕਹਿੰਦੇ ਜੀ ਇੰਨਾ ਹੀ ਕਿਹਾ। ਉਸ ਵੇਲੇ ਕਹਿੰਦਾ ਕਾਨੇ ਤੋੜ ਕੇ ਲਿਆ, ਕਾਨੇ ਲਿਆਇਆ, ਤੋੜ ਕੇ ਪਲੰਘ ਬਣਾਤਾ ਉਹਦਾ ਛੋਟਾ ਜਿਹਾ ਧਾਗੇ ਨਾਲ ਗੁਣ ਕੇ, ਕਹਿੰਦੇ ਜਾ ਸਿਰ 'ਤੇ ਚੱਕ ਲਿਆ ਇੱਥੇ, ਕਹਿੰਦਾ ਚਲਿਆ ਜਾ ਵੀ ਔਰੰਗਜ਼ੇਬ ਦਾ ਤਖ਼ਤ 10,000 ਨੂੰ ਵਿਕਦਾ। ਜਦ ਹੋਕਾ ਦਿੰਦਾ ਬਾਜ਼ਾਰ, ਸਾਰੇ ਰੌਲਾ ਪੈ ਗਿਆ ਵੀ ਸਰਮਦ ਨੇ ਔਰੰਗਜ਼ੇਬ ਦਾ ਤਖ਼ਤ ਬੁਕਾਉਣਾ ਸ਼ੁਰੂ ਕਰ ਦਿੱਤਾ। ਉਸੇ ਵੇਲੇ ਇੱਕ ਮੀਰ ਜੁਮਲਾ ਉਹਦਾ ਹਾਕਮ ਸੀ, ਉਹਨੇ 10,000 ਰੁਪਈਆ ਦਿੱਤਾ, ਉਹ ਚੀਜ਼ ਲੈ ਲਈ। ਸੋ ਐਸੀਆਂ ਗੱਲਾਂ ਦੇਖ ਦੇਖ ਕੇ ਇਹਦੇ ਮਨ 'ਚ ਆਇਆ ਵੀ ਮੈਂ ਇਹਨੂੰ ਕੈਦ ਕਰਦਾ। ਸੋ ਕੈਦ ਕਰਤਾ, ਨਾਲ ਉਹਨੂੰ ਪਰਵਾਹ ਨਹੀਂ ਕਿਸੇ ਦੀ ਕਰਦਾ, ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ, ਕਿਹਦੀ ਬਾਹਰ ਸੱਚੇ ਨਾ। ਪਰਮੇਸ਼ਰ ਤੋਂ ਬਗੈਰ ਸਾਧੂ ਕਿਸੇ ਦੀ ਪਰਵਾਹ ਨਹੀਂ, ਦੁਨੀਆਂਦਾਰ ਦੀ ਕਰਿਆ ਕਰਦਾ, ਬੇਪਰਵਾਹ ਹੁੰਦਾ। ਸੋ ਉਸ ਵੇਲੇ ਇਹਨੇ ਕੈ ਹੁਕਮ ਦੇ ਤਾ ਵੀ ਇਹਦੇ ਹੱਥਕੜੀਆਂ ਵੀ ਲਾਓ, ਬੇੜੀਆਂ ਵੀ ਲਾਓ ਤੇ ਗਲ ਵਿੱਚ ਤੌਕ ਪਾਓ ਭਾਰਾ, ਤਾਂ ਕਿ ਇਹਦੀ ਗਰਦਨ ਹੇਠਾਂ ਨੂੰ ਮੁੜੀ ਰਹੇ। ਸੋ ਇਸ ਤਰ੍ਹਾਂ ਦੀ ਸਖ਼ਤ ਸਜ਼ਾ ਦਿੱਤੀ, ਰਿਪੋਰਟ ਮੰਗਾਈ, ਕਹਿੰਦੇ ਕੁਛ ਨਹੀਂ ਜੀ ਉਹ ਤਾਂ ਅਸਰ ਹੁੰਦਾ ਉਵੇਂ ਜਿਵੇਂ। ਇਹਨੇ ਨੂੰ ਫਾਰਸ ਦੇਸ਼ ਦਾ ਇੱਕ ਵਕੀਲ ਆ ਗਿਆ ਅੰਬੈਸਡਰ, ਉਹਨੇ ਆ ਕੇ ਔਰੰਗਜ਼ੇਬ ਨੂੰ ਬੇਨਤੀ ਕਰੀ ਕਿ ਤੇਰੇ ਦਰਬਾਰ ਦੇ ਅੰਦਰ 1400 ਪੜ੍ਹਿਆ ਲਿਖਿਆ ਬੰਦਾ ਤੈਂ ਰੱਖਿਆ ਹੈ ਜਿਹਨੂੰ ਉਲਮਾ ਕਹਿੰਦੇ ਨੇ, ਅਤੇ ਮੇਰੇ ਬਾਦਸ਼ਾਹ ਨੇ ਇੱਕ ਸਿਫਾਰਿਸ਼ ਭੇਜੀ ਹੈ ਵੀ ਉੱਥੇ ਸਬਰ ਅਤੇ ਸ਼ੁਕਰ ਦੇ ਮਹਿਨੇ ਦਾ ਪਤਾ ਨਹੀਂ ਲੱਗਿਆ, ਅਤੇ ਅਸੀਂ ਤੇਰੇ ਕੋਲ ਮੈਂ ਪੁੱਛਣ 'ਚ ਆਇਆ। ਉਸਨੇ ਦੂਜੇ ਦਿਨ ਸਭਾ ਲਈ ਸਾਰਿਆਂ ਨੂੰ ਦੱਸਿਆ ਵੀ ਸਬਰ ਅਤੇ ਸ਼ੁਕਰ ਦੇ ਅਰਥ ਕਰੋ, ਸਾਰੇ ਉਲਮਾ ਕਰਦੇ ਨੇ ਪਰ ਉਹਦੀ ਤਸੱਲੀ ਨਹੀਂ ਹੋਈ। ਉਹ ਕਹਿਣ ਲੱਗਿਆ ਮੈਨੂੰ ਇਹ ਦੱਸਿਆ ਗਿਆ ਵੀ ਤੇਰੀ ਕੈਦ ਦੇ ਅੰਦਰ ਇੱਕ ਪੀਰ ਹੈ ਸਰਮਦ, ਉਹ ਦੱਸ ਸਕਦਾ ਇਸ ਚੀਜ਼ ਨੂੰ। ਇਜਾਜ਼ਤ ਲੈ ਲਈ ਅਤੇ ਉੱਥੇ ਸਰਮਦ ਦੇ ਕੋਲ ਗਿਆ। ਸਰਮਦ ਕਹਿਣ ਲੱਗਿਆ ਵੀ ਐਂ ਕਰ, ਮੈਨੂੰ ਨਾਤੇ ਨੂੰ ਬੜੀ ਦੇਰ ਹੋ ਗਈ, 2 ਵਜੇ ਤਾਂ ਸਹਿਮਤ ਵਾਸਤੇ ਕੱਪੜਾ ਲਿਆ ਅਤੇ ਬਾਕੀ ਤੋਂ ਇਸ ਤਰ੍ਹਾਂ ਕਰ ਕੇ ਇੱਕ ਮਸ਼ਕ ਪਾਣੀ ਵੀ ਲਿਆ। ਦੂਸਰੇ ਦਿਨ ਪਾਣੀ ਵੀ ਲੈ ਗਿਆ ਅਤੇ ਕੱਪੜਾ ਵੀ ਲੈ ਗਿਆ, ਇਸ਼ਨਾਨ ਕਰਿਆ ਅਤੇ ਉਹਦੇ ਬਾਅਦ ਤਹਿਮਤ ਬੰਨ ਲਈ। ਹਾਂ ਕਹਿੰਦੇ ਹੁਣ ਪੁੱਛ ਕੀ ਪੁੱਛਦਾ, ਕਹਿੰਦਾ ਜੀ ਮੈਂ ਸਬਰ ਅਤੇ ਸ਼ੁਕਰ ਦਾ ਮਹਿਨਾ ਪੁੱਛਣਾ, ਕਿਉਂਕਿ ਵਾਰ ਵਾਰ ਆਉਂਦਾ ਸਾਬਰ ਸਿਦਕ ਸ਼ਹੀਦ ਪਰਮ ਪਉ ਪਾਉਣਾ, ਜੇ ਮਰੀਦ ਬਣਦਾ ਤਾਂ ਸਾਬਰ ਹੋਣਾ ਚਾਹੀਦਾ, ਸ਼ੁਕਰ 'ਚ ਰਹਿਣ ਵਾਲਾ, ਸੰਤੋਖ 'ਚ ਰਹਿਣ ਵਾਲਾ। ਵੀ ਇਹਦੇ ਅਰਥ ਨਹੀਂ ਸਾਨੂੰ ਪਤਾ ਲੱਗਦਾ ਵੀ ਕੀ ਹੁੰਦਾ ਹੈ। ਕਹਿੰਦਾ ਹੁਣੇ ਦੱਸ ਦਿੰਦਾ। ਕੁਛ ਦੇਰ ਚੁੱਪ ਰਿਹਾ, ਇਹਨੇ ਨੂੰ ਕੋਰੜੇ ਮਾਰਨ ਵਾਲਾ ਆ ਗਿਆ, 100 ਕੋਰੜਾ ਰੋਜ਼ ਇਹਦੇ ਮਾਰਦੇ ਸੀ। ਇਹ ਖੜਾ ਹੋ ਗਿਆ, ਖੜਾ ਹੋ ਕੇ ਗਿਣਦਾ ਹੈ, 1, 2, 3 ਇਸ ਤਰ੍ਹਾਂ ਕਰੀ ਜਾਂਦਾ ਹੈ। ਇਹਨੇ ਐਂ ਉਂਗਲੀ ਚੱਕੀ ਹੋਈ ਹੈ, ਐਂ ਕਰੀ ਜਾਂਦਾ, ਸਮਝ 'ਚ ਨਹੀਂ ਆਇਆ ਵਕੀਲ ਦੇ 50 ਕੋਰੜੇ ਲੱਗ ਗਏ। ਉਹ ਜਿਹੜਾ ਜਲਾਸ ਸੀ ਉਹ ਪਾਸੇ ਹਟ ਗਿਆ ਅਤੇ ਕਹਿਣ ਲੱਗਿਆ ਵੀ ਅਰਥ ਤੇਰੇ ਸਮਝ 'ਚ ਆਏ? ਕਹਿੰਦਾ ਨਾ ਜੀ ਮੇਰੇ ਤਾਂ ਕੋਈ ਨਹੀਂ ਆਏ, ਮੈਂ ਤਾਂ ਕੋਰੜੇ ਲੱਗਦੇ ਦੇਖਦਾ ਤੁਹਾਡੇ, ਬੜੇ ਜ਼ਾਲਮ ਨੇ। ਕਹਿੰਦੇ ਚੰਗਾ ਹੁਣ ਦਿਖਾ, ਤੈਨੂੰ ਸਮਝਾ ਦਾਂ। ਉਸ ਵੇਲੇ ਹੱਥ ਮਾਰਿਆ, ਨੇਤਰ ਖੋਲ ਦਿੱਤੇ ਜਿਹੜੇ ਗੁਪਤ ਚੀਜ਼ਾਂ ਨੂੰ ਦੇਖਦੇ ਆ। ਕੀ ਦੇਖਦਾ ਕਿ ਆਵਾਜ਼ਾਂ ਆ ਰਹੀਆਂ, ਘਰ ਚੱਕੇ ਹੋਏ ਨੇ, ਕਿਸੇ ਤਖ਼ਤ ਦੇ ਉੱਤੇ ਔਰੰਗਜ਼ੇਬ ਬੈਠਾ। ਉਹ ਕਹਿੰਦਾ ਮੈਨੂੰ ਹੁਕਮ ਦੇ, ਮੈਂ ਇਹਦਾ ਤਖ਼ਤ ਉਲਟਾ ਦਿਆਂ, ਮੈਂ ਇਹਦਾ ਮਹਿਲ ਗਰਕ ਕਰ ਦਿਆਂ। ਬੜੇ ਫਰਿਸ਼ਤੇ ਦੇਖੇ, ਸਾਰਿਆਂ ਨੂੰ ਇਹ ਕਹੀ ਜਾਂਦਾ ਨਹੀਂ 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 ਨਹੀਂ। ਜਦੋਂ ਕੋਰੜਾ ਲੱਗ ਗਿਆ 100, ਕਹਿੰਦੇ ਹੁਣ ਤੇਰੇ ਹੱਥ ਸਮਝ ਆਇਆ? ਕਹਿੰਦਾ ਨਾ ਜੀ। ਕਹਿੰਦੇ ਦੇਖ, ਇੰਨੀ ਤਾਕਤ ਦਾ ਮਾਲਕ ਹੈ, ਜੇ ਮੈਂ ਇੱਕ ਵਾਰੀ ਕਹਿੰਦਾ ਇਹ ਦਿੱਲੀ ਨੂੰ ਹੁਣੇ ਗਰਕ ਕਰ ਦਿਆਂ। ਇੰਨੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਹੈ, ਮੈਂ ਸਬਰ ਦੇ ਵਿੱਚ ਆ ਕੋਰੜੇ ਖਾ ਰਿਹਾ। ਇਹਨੂੰ ਸਬਰ ਕਹਿੰਦੇ ਨੇ, ਤਾਕਤ ਹੋਵੇ ਕੋਲ ਫੇਰ ਦੁੱਖ ਸਹੀ ਜਾਵੇ, ਕਹਿੰਦੇ ਇਹ ਹੁੰਦਾ ਇਹਨੂੰ ਸਬਰ ਸਿਦਕ ਸ਼ਹੀਦ। ਤੇ ਸ਼ੁਕਰ ਦਾ ਅਰਥ ਕਹਿੰਦੇ ਤੈਨੂੰ ਉਹ ਵੀ ਦੱਸ ਦਿੰਦਾ, ਇਹਨੇ ਨੂੰ ਕੀ ਦੇਖਦਾ, ਪਿਆਲਾ ਆ ਗਿਆ, ਨਮਕ ਏ ਨਮਕ ਪਾਇਆ ਹੋਇਆ ਪਾਣੀ ਵਿੱਚ, ਇਹਨੇ ਪੀ ਕੇ ਕਹਿਣ ਲੱਗਿਆ ਅੱਲਾਹ ਤਾਲਾ ਤੇਰਾ ਸ਼ੁਕਰ ਹੈ, ਤੂੰ ਮੇਰੇ ਵਾਸਤੇ ਵੀ ਪਾਣੀ ਭੇਜਦਾ ਚਾਹੇ ਨਮਕ ਵਾਲਾ ਹੀ ਭੇਜਦਾ। ਉਸ ਵੇਲੇ ਦੀ ਨਿਗਾਹ ਖੋਲਤੀ, ਕੀ ਦੇਖਦੇ ਆ, ਬੇਅੰਤ ਪਦਾਰਥ ਖਾਣ ਵਾਸਤੇ ਗੁਪਤ ਫਰਿਸ਼ਤੇ ਲਈ ਖੜੇ ਨੇ। ਅੰਗੀ ਕਰ ਫਕੀਰ ਸਾਈਂ, ਉਹ ਕਹਿੰਦਾ ਨਹੀਂ, ਜੋ ਅੱਲਾਹ ਤਾਲਾ ਵੱਲੋਂ ਆਉਂਦਾ ਉਹ ਤੇ ਮੇਰਾ ਸ਼ੁਕਰ। ਸੋ ਇਹਨੂੰ ਸਬਰ ਤੇ ਸ਼ੁਕਰ ਕਹਿੰਦੇ ਨੇ ਸਾਧ ਸੰਗਤ ਜੀ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਪਰਮ ਪਉ ਹੋਵਣਾ, ਦੂਜਾ ਸਿਦਕ ਹੈ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਕਸ਼ਮੀਰ ਚਲੇ ਗਏ, ਉੱਥੇ ਗੁਰਸਿੱਖ ਨਾਲ ਜਾ ਰਹੇ ਨੇ। ਕਦੇ ਨਾ ਆਪ ਜੰਗਲ 'ਚ ਵੜ ਗਏ ਅਤੇ ਉੱਥੇ ਭਾਈ ਨਿਹਾਲਾ ਨਾਲ ਜਾ ਰਿਹਾ, ਅਤੇ ਮਹਾਰਾਜ ਅਚਾਨਕ ਪਿੱਛੇ ਮੁੜਨਾ ਸ਼ੁਰੂ ਕਰਿਆ। ਉਹਨਾਂ ਨੇ ਦੱਸਿਆ ਵੀ ਮਹਾਰਾਜ ਅੱਗੇ ਸ਼ੇਰ ਵਗੈਰਾ ਬਹੁਤ ਬੈਠੇ ਨੇ, ਉੱਚੇ ਦਮਾਂ ਤੋਂ ਛਾਲ ਮਾਰਦੇ ਆ, ਵੀ ਹੋਰ ਰਸਤਾ ਹੈ ਉੱਧਰ ਦੀ ਨਾ ਵੀ ਚੱਲੀ। ਕਹਿੰਦੇ ਲੈ ਭਾਈ ਨਿਹਾਲਾ, ਤੂੰ ਇੱਥੇ ਖੜਨਾ ਜਿੱਥੇ ਅਸੀਂ ਆਉਂਦੇ ਨੇ, ਅਸੀਂ ਆਏ ਦੂਜੇ ਰਸਤੇ ਨਹੀਂ ਹੋ ਗਏ। ਉੱਥੋਂ ਮਹਾਰਾਜ ਆਪਣੇ ਡੇਰੇ ਨੂੰ ਆ ਗਏ, ਫਿਰ ਕੇ ਤੁਰ ਕੇ ਦੂਜੇ ਦਿਨ ਮਨਾ ਗਏ, ਤੀਜੇ ਦਿਨ ਮਨਾ ਗਏ, ਚੌਥੇ ਦਿਨ ਪੁੱਛਿਆ, ਕਹਿੰਦੇ ਭਾਈ ਨਿਹਾਲਾ ਨਹੀਂ ਨਜ਼ਰ ਆਉਂਦਾ? ਕਹਿੰਦੇ ਸੱਚੇ ਪਾਤਸ਼ਾਹ ਉੱਥੇ ਕਢਾਇਆ ਸੀ, ਤੁਸੀਂ ਹੁਕਮ ਦਿੱਤਾ ਸੀ, ਉਹਦੇ ਬਾਅਦ ਤਾਂ ਦੇਖਿਆ ਨਹੀਂ, ਪਤਾ ਨਹੀਂ ਕੋਈ ਸ਼ੇਰ ਖਾ ਗਿਆ ਜਾਂ ਕੀ। ਮਹਾਰਾਜ ਉਸ ਵੇਲੇ ਘੋੜੇ ਤੇ ਚੜ ਕੇ ਇਕਦਮ ਉਸ ਥਾਂ ਗਏ, ਉੱਥੇ ਕੀ ਦੇਖਦੇ ਨੇ, ਸੁਰਤੀ ਲੱਗੀ ਹੋਈ, ਆਵਾਜ਼ ਆ ਰਹੀ ਹੈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਜਿੱਥੇ ਖੜਾ ਕੀਤਾ ਸੀ ਉੱਥੇ ਹੀ 3 ਦਿਨ 3 ਰਾਤਾਂ ਲੰਘ ਗਈ। ਸੋ ਇਹ ਸਿਦਕੀ ਸਿੱਖ ਹੋਇਆ ਕਰਦੇ ਨੇ। 5 ਕਿਸਮ ਦੀ ਸਿੱਖੀ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਭੇਖ ਦੀ ਸਿੱਖੀ, ਭੇਖ ਧਾਰਨ ਕਰ ਲੈਣਾ, ਸੋਹਣਾ ਲੱਗਦਾ, ਲੋਕ ਸਤਿ ਸ਼੍ਰੀ ਅਕਾਲ ਬੁਲਾਉਣ ਲੱਗ ਜਾਂਦੇ ਨੇ, ਵਿੱਚ ਕੁਛ ਨਹੀਂ ਹੁੰਦਾ, ਖਾਲੀ ਹੁੰਦਾ। ਦੂਸਰੀ ਹੋਇਆ ਕਰਦੀ ਹੈ ਹਿਰਸ ਦੀ ਸਿੱਖੀ, ਲੋਭ ਦੇ ਵਾਸਤੇ ਸਿੱਖੀ ਧਾਰਨ ਕਰ ਲੈਣੀ, ਉਸ ਜਮਾਤ 'ਚ ਬਣ ਜਾਣਾ ਵੀ ਵਪਾਰ ਚੱਲੂ ਮੇਰਾ। ਸੋ ਇਸ ਤਰ੍ਹਾਂ ਦੇ ਨਾਲ ਤੀਸਰੀ ਸਿੱਖੀ ਹੋਇਆ ਕਰਦੀ ਹੈ ਪਿੱਛੇ ਮੁੜ ਮੁੜ ਦੇਖਦੀ। ਸਾਧੂ ਤਾਂ ਬਣ ਗਿਆ, ਸੰਤਾਂ ਦੇ ਕੋਲ ਵੀ ਚਲਿਆ ਗਿਆ, ਪਿੱਛੇ ਨੂੰ ਝਾੜਦਾ। ਜਿਹੜਾ ਵੀ ਆਉਂਦਾ ਉਹ ਤੇ ਪੁੱਛਦਾ ਫਲਾਣੇ ਦਾ ਕੀ ਹਾਲ ਹੈ, ਟਿਮਕੇ ਦਾ ਕੀ ਹਾਲ ਹੈ, ਮਾੜਾ ਜਿਹਾ ਸੁਨੇਹਾ ਆ ਜਾਵੇ ਉਸੇ ਵੇਲੇ ਛੱਡ ਕੇ ਨੱਠ ਜਾਂਦਾ। ਚੌਥੀ ਹੋਇਆ ਕਰਦੀ ਹੈ ਸਿਦਕ ਦੀ ਸਿੱਖੀ। ਪੰਜਵੀਂ ਹੋਇਆ ਕਰਦੀ ਹੈ ਭਾਵਨੀ। ਸਿਦਕ ਦੀ ਸਿੱਖੀ ਹੈ ਸਿਰ ਬੇਸ਼ੱਕ ਚਲਿਆ ਜਾਵੇ ਪਰ ਸਿਦਕ ਨਾ ਜਾਵੇ। ਭਾਵਨੀ ਹੁੰਦੀ ਹੈ ਗੁਰੂ ਨੂੰ ਪਰਮੇਸ਼ਰ ਸਮਝੋ। ਸੋ ਇਸ ਤਰ੍ਹਾਂ ਦੇ ਨਾਲ ਸਿਦਕ ਤੇ ਭਾਵਨੀ ਦੀ ਸਿੱਖੀ ਧਾਰਨ ਕਰਕੇ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਦਿਨ ਰਾਤ ਕਰ ਰਹੇ। 3 ਸਾਲ ਲੰਘੇ, ਬਹੁਤ ਕਾਲ ਕਮਾਈ ਕਰੀ, ਹੱਦੋਂ ਵੱਧ ਆਪਨੇ ਕਮਾਈ ਕਰੀ, ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਮਾਈ ਕਰੀ। ਇਸੇ ਤਰ੍ਹਾਂ ਆਪ ਦਿਨ ਰਾਤ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ 'ਚ ਰਹਿੰਦੇ ਨੇ। ਅਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਦਿਨ ਕਿਹਾ, ਕਹਿੰਦੇ ਭਾਈ ਲਹਿਣਾ ਤੁਹਾਨੂੰ 3 ਸਾਲ ਹੋ ਗਏ ਇੱਥੇ ਆਇਆਂ ਨੂੰ, ਅਤੇ ਘਰ ਬਾਰ ਬਾਲ ਬੱਚੇ ਨੇ, ਵਿਆਹ ਹੋਇਆ ਹੋਇਆ, ਸ਼ਾਦੀ ਹੈ, ਸਭ ਕੁਛ ਕਾਰੋਬਾਰ ਹੈ, ਤੁਹਾਡਾ ਕਾਰੋਬਾਰ ਬੜਾ ਫੈਲਿਆ ਹੋਇਆ ਹੈ, ਤੁਸੀਂ ਕਦੇ ਜਾ ਕੇ ਨਹੀਂ ਦੇਖਿਆ? ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਤਾਂ ਕਦੇ ਫੁਰਨਾ ਹੀ ਨਹੀਂ ਆਇਆ, ਪਿਛਲਾ ਜਦਾਂ ਆਪਦੇ ਚਰਨਾਂ 'ਚ ਆਇਆ ਮੇਰੇ ਵਾਸਤੇ ਤਾਂ ਸਾਰੀ ਦੁਨੀਆ ਤੁਸੀਂ ਰਹਿ ਗਏ, ਮੈਨੂੰ ਹੋਰ ਕੋਈ ਨਹੀਂ ਰਿਹਾ, ਸਭ ਖਤਮ ਕਰ ਦਿੱਤੇ ਆਪ ਨੇ। ਉਸ ਵੇਲੇ ਮਹਾਰਾਜ ਨੇ ਹੁਕਮ ਦਿੱਤਾ ਕਿ ਭਾਈ ਜਾਓ, ਜਾ ਕੇ ਜੋ ਕਾਰਜ ਅਧੂਰੇ ਨੇ ਉਹਨਾਂ ਕਾਰਜਾਂ ਨੂੰ ਤੁਸੀਂ ਪੂਰਾ ਕਰੋ। ਹੁਕਮ ਮੰਨਿਆ, ਹੁਕਮ ਮੰਨ ਕੇ ਵਿਛੜਨੇ ਨਹੀਂ ਚਾਹੁੰਦੇ। ਉਸ ਵੇਲੇ ਨੈਣਾਂ ਦੇ ਅੰਦਰ ਜਲ ਜਾ ਰਿਹਾ, ਹੱਥ ਬੰਨੇ ਹੋਏ ਨੇ, ਚਰਨਾਂ ਤੇ ਨਮਸਕਾਰ ਕਰ, ਪਿਛਲੇ ਪੈਰੀਂ ਆਪ ਤੁਰੇ ਜਾਂਦੇ। ਜਿੰਨਾ ਦੇਖ ਸਕਦੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ, ਘਰ ਆ ਗਏ। ਹੁਣ ਘਰ ਆ ਕੇ ਚਿੱਤ ਨਹੀਂ ਲੱਗਦਾ, ਹਰ ਵਕਤ ਖਿੱਚ ਰਹਿੰਦੀ ਹੈ। ਤੇ ਜਿਨ੍ਹਾਂ ਦੇ ਵਿੱਚ ਪਿਆਰ ਹੁੰਦਾ ਸਾਧ ਸਿੰਘ ਜੀ, ਪਿਆਰੇ ਤੋਂ ਬਗੈਰ ਜਿਉਂਦੇ ਨਹੀਂ ਹੋਇਆ ਕਰਦੇ, ਇਸ ਤਰ੍ਹਾਂ ਮਹਾਰਾਜ ਦਾ ਫਰਮਾਨ ਹੈ। ਜਿਉਣਾ ਔਖਾ ਹੈ ਪਿਆਰੇ ਗੁਰਾਂ